अकाल मूरत अजूनी सैभं गुरप्रसाद जप आद सच जुगाद सच है भी सच नानक होशी भी सच जम बुलावे तम बोलह स्वामी कुदरत कवण हमारी साध संग नानक जस गायो जो प्रभु की अत प्यारी मुख उच्चरै शास्त्र खट पिंग गिरन चढ़ जाए अंध लखै बदरो सुने जो काल कृपा करा सतनाम श्री वाहे गुरु साहिब जीओ नाम देव जी मैं अंधले की टेक तेरा नाम खुंदकारा मैं गरीब मैं मस्कीन तेरा नाम है आधारा मैं अंधले की टेक तेरा नाम खुंदकारा मैं गरीब मैं मस्कीन तेरा नाम है आधारा वाहिगुरु जी का खालसा
वाहिगुरु जी की फतेह राजान राज आनान पान देवान देव उपमा महान चवर तखत शतर दे मालक परम सतगुरु साहिब श्री गुरु ग्रंथ साहिब जी दी पावन हजूरी विच हर जस सरवण करन लई अकत्र होई गुरु रूप साध संगत जी सारे गुरमुख प्यारे माई भाई मनोवृत्तियां नू एकागर करन लई मनुखा जन्म दे भले वास्ते अपनी हाजरी गुरु के पावन चरणा विच लवाण लई एक वार प्यार अते सत्कार सहित उच्चारण करो सतनाम श्री वाहेगुरु एक वार फिर आखो सतनाम श्री वाहेगुरु आप जी ने नामदेव जी महाराज कही हुई बाणी जो तलंग राग विच है शब्द दियां पंक्तियां सरवण कीतियां जदों असीं बाणी दी दृष्टि नाल जां बाणी द्वारा अपने आप नूं वेखण दा यत्न करांगे जो नामदेव जी महाराज कह रहे हैं कि मैं अंधले की टेक तेरा नाम खुंदकारा सानू ये दिसेगा कि कल्ले नामदेव जी ही जो अपने आप नू कह रहे हैं कि मैं अंधा हाँ वो अंधे नहीं बल्कि असीं जिन्ने नाम तोहीणे पुरुष हैं साडे कोल ना ज्ञान है ना वैराग है ਗਿਆਨ ਤੇ ਵੈਰਾਗ ਰੂਪੀ ਨੇਤਰਾਂ ਤੋਂ ਅਸੀਂ ਅੰਧੇ ਹਾਂ। ਅੰਧੇ ਉਹ ਨਹੀਂ ਹੁੰਦੇ ਜਿਨ੍ਹਾਂ ਦੇ ਪਾਸ ਅੱਖਾਂ ਨਹੀਂ ਹਨ। ਬਾਣੀ ਨੇ ਐਸੇ ਬਚਨ ਕਹੇ ਨੇ ਕਿ ਅੰਧੇ ਉਹ ਨਾ ਆਖੀਐ ਜਿਨ ਮੁਖ ਨੋਇਣ ਨਾ ਹੈ, ਅੰਧੇ ਸਹੀ ਨਾਨਕਾ ਜ ਖਸਮ ਕੁੱਥੇ ਜਾਹੇ। ਉਹ ਅਸਲ ਅੰਨੇ ਨੇ ਜਿਹੜੇ ਇਸ ਮਨੁੱਖਾ ਜਨਮ ਵਿੱਚ ਆ ਕੇ ਈਸ਼ਵਰ ਤੋਂ ਵਾਂਝਿਆ ਰਹਿ ਗਏ, ਉਹ ਤੋਂ ਖੁੰਝ ਗਏ, ਕਿਉਂਕਿ ਜਨਮ ਮਿਲਿਆ ਹੀ ਈਸ਼ਵਰ ਦੀ ਪ੍ਰਾਪਤੀ ਲਈ ਸੀ, ਤੇ ਜੇ ਉਸ ਤੋਂ ਖੁੰਝ ਗਏ ਫਿਰ ਅੰਧੇ ਹਾਂ। ਸਾਹਿਬ ਸਤਿਗੁਰੂ ਪਾਤਸ਼ਾਹ ਪਾਵਨ ਬਾਣੀ ਵਿੱਚ ਨਾਮਦੇਵ ਜੀ ਮਹਾਰਾਜ ਕਥਨ ਕਰਦੇ ਨੇ ਕਿ ਮੈਂ ਅੰਧਲੇ ਕੀ ਟੇਕ ਤੇਰਾ ਨਾਮ ਖੁੰਦਕਾਰਾ। ਜਿਸ ਨੂੰ ਇਹ ਪਤਾ ਲੱਗ ਜਾਏ ਕਿ ਨਾਮ ਤੋਂ ਬਿਨਾਂ ਮੇਰੀ ਕੋਈ ਟੇਕ ਨਹੀਂ, ਉਹ ਅੰਧਾ ਨਹੀਂ ਹੈ। ਨਾਮਦੇਵ ਜੀ ਆਪਣੀ ਨਿਮਰਤਾ ਜ਼ਾਹਰ ਕਰਦੇ ਨੇ, ਆਪਣੇ ਆਪ ਨੂੰ ਕਹਿ ਰਹੇ ਨੇ ਮੈਂ ਅੰਧਲਾ ਹਾਂ, ਮੈਂ ਅੰਧਲੇ ਕੀ ਟੇਕ ਤੇਰਾ ਨਾਮ ਖੁੰਦਕਾਰਾ। ਯਾਦ ਰੱਖਿਓ ਖੁੰਦਕਾਰਾ ਹੁੰਦਾ ਪੁਰਾਣੇ ਸਮਿਆਂ ਵਿੱਚ ਧੋਬੀ ਲੋਕ ਕੱਪੜੇ ਧੋਂਦੇ ਸਨ ਤੇ ਕੱਪੜੇ ਧੋਣ ਦੀਆਂ ਜਗ੍ਹਾ ਦੇ ਛੱਪੜ ਟੋਭੇ ਹੁੰਦੇ ਜਾਂ ਕੋਈ ਨਦੀ ਝੀਲ ਦਾ ਕੰਢਾ ਹੁੰਦਾ ਜਿੱਥੇ ਜਲ ਖੜਾ ਹੈ ਉੱਥੇ ਜਾ ਕੇ ਕੱਪੜੇ ਧੋਂਦੇ। ਕੱਪੜੇ ਧੋਣ ਲਈ ਉਹ ਇੱਕ ਲੱਕੜ ਦਾ ਪਟੜਾ ਚੌੜੀ ਲੱਕੜ ਦਾ ਬਣਾ ਲੈਂਦੇ ਉਹਨੂੰ, ਕਿਉਂਕਿ ਉਹ ਸਿੱਧਾ ਖੜਾ ਰਹੇ, ਉਹਦੇ ਥੱਲੇ ਇੱਕ ਕਿੱਲਾ ਗੜ ਦਿੰਦੇ, ਉਹਨੂੰ ਟੇਢਾ ਕਰਕੇ ਲਾਉਣ ਲਈ ਥੱਲੇ ਕਿੱਲਾ ਗੜ ਦਿੰਦੇ, ਉੱਪਰ ਕਿੱਲਾ ਹੁੰਦਾ ਥੱਲੇ ਟੇਢਾ ਹੋ ਜਾਂਦਾ, ਉਹ ਜਿਹੜਾ ਕਿੱਲਾ ਹੈ ਉਹਨੂੰ ਖੁੰਦਕਾਰਾ ਕਹਿੰਦੇ। ਨਾਮਦੇਵ ਜੀ ਕਹਿੰਦੇ ਐ ਪ੍ਰਭੂ ਮੈਂ ਤਾਂ ਪਟੜੇ ਦੀ ਨਿਆਈ ਹਾਂ, ਸ਼ਾਇਦ ਡੋਲ ਜਾਵਾਂ, ਪਰ ਤੇਰੇ ਨਾਮ ਦਾ ਖੁੰਦਕਾਰਾ ਜਿਹੜਾ ਹੈ ਉਹ ਮੈਨੂੰ ਡੋਲਣ ਨਹੀਂ ਦਿੰਦਾ। ਕਬੀਰ ਜੀ ਨੇ ਵੀ ਆਪਣੀ ਬਾਣੀ ਚ ਐਸੇ ਬਚਨ ਕਹੇ ਤੂੰ ਮੇਰੋ ਮੇਰ ਪ੍ਰਵਤ ਸਵਾਮੀ ਓਟ ਗਹੀ ਮੈਂ ਤੇਰੀ, ਨਾ ਤੁਮ ਡੋਲੋ ਨਾ ਹਮ ਗਿਰਤੇ ਰੱਖ ਲੈਨੀ ਹਰ ਮੇਰੀ। ਹੈ ਪ੍ਰਭੂ ਤੂੰ ਮੇਰਾ ਸੁਮੇਰ ਪਰਬਤ ਹੈ, ਮੈਂ ਸੁਮੇਰ ਪਰਬਤ ਤੇ ਖੜਾ ਹਾਂ, ਹੁਣ ਸੁਮੇਰ ਪਰਬਤ ਡੋਲੇਗਾ ਤਾਂ ਹੀ ਮੈਂ ਡਿੱਗਾਂਗਾ, ਪਰਬਤ ਡੋਲਦਾ ਨਹੀਂ ਇਸ ਕਰਕੇ ਮੈਂ ਡਿੱਗਦਾ ਨਹੀਂ। ਤੂੰ ਮੇਰੋ ਮੇਰ ਪਰਬਤ ਸਵਾਮੀ ਓਟ ਗਹੀ ਮੈਂ ਤੇਰੀ, ਨਾ ਤੁਮ ਡੋਲੋ ਨਾ ਹਮ ਗਿਰਤੇ ਰੱਖ ਲੈਨੀ ਹਰ ਮੇਰੀ। ਨਾਮਦੇਵ ਜੀ ਕੀ ਕਹਿੰਦੇ ਨੇ ਮੈਂ ਅੰਧਲੇ ਕੀ ਟੇਕ, ਹੈ ਪ੍ਰਭੂ ਮੇਰੇ ਅਗਿਆਨੀ ਲਈ ਇੱਕ ਆਸਰਾ ਹੈ ਤੇ ਸਭ ਤੋਂ ਵੱਡਾ ਆਸਰਾ ਹੈ, ਉਹ ਕੀ ਹੈ ਤੇਰਾ ਨਾਮ ਖੁੰਦਕਾਰਾ। ਜਿਵੇਂ ਪਟੜੇ ਨੂੰ ਡੋਲਣ ਤੋਂ ਖੁੰਦਕਾਰਾ ਬਚਾਉਂਦਾ ਹੈ, ਇਵੇਂ ਤੇਰਾ ਨਾਮ ਮੇਰੇ ਮਨ ਨੂੰ ਡੋਲਣ ਤੋਂ ਬਚਾ ਲੈਂਦਾ ਹੈ। ਅਗਲੀ ਪੰਕਤੀ ਚ ਆਪ ਕਹਿ ਰਹੇ ਹਨ
ਮੈਂ ਗਰੀਬ ਮੈਂ ਮਸਕੀਨ ਤੇਰਾ ਨਾਮ ਹੈ ਆਧਾਰਾ।
ਹੈ ਪ੍ਰਭੂ ਮੈਂ ਗਰੀਬ ਹਾਂ, ਮਸਕੀਨ ਦੇ ਅਰਥ ਵੀ ਗਰੀਬ ਨੇ, ਮਸਕੀਨ ਦੇ ਅਰਥ ਚੁੱਪ ਚਾਪ ਰਹਿਣ ਵਾਲਾ ਵੀ ਨੇ, ਅਤ ਗਰੀਬ ਰੱਬ ਦੀ ਰਜਾ ਵਿੱਚ ਰਾਜੀ ਰਹਿਣ ਵਾਲਾ। ਬਾਣੀ ਚ ਐਸੇ ਬਚਨ ਪਾਤਸ਼ਾਹ ਨੇ ਕਹੇ ਹਮ ਮਸਕੀਨ ਖੁਦਾਈ ਬੰਦੇ ਤੁਮਰਾ ਜਸ ਮਨ ਭਾਵੈ, ਅਵਲ ਔਲ ਦੀਨ ਕੋ ਸਾਹਿਬ ਜੋਰ ਨਹੀਂ ਫੁਰਮਾਵੈ। ਆਪ ਜੀ ਕਹਿੰਦੇ ਨੇ ਮੈਂ ਗਰੀਬ ਹਾਂ ਅਤ ਗਰੀਬ ਹਾਂ, ਤੇ ਅੱਗੇ ਕਹਿੰਦੇ ਤੇਰਾ ਨਾਮ ਹੈ ਆਧਾਰਾ। ਹੈ ਪ੍ਰਭੂ ਜਿਹੜਾ ਤੇਰਾ ਨਾਮ ਹੈ ਉਹ ਮੇਰੇ ਲਈ ਆਸਰਾ ਹੈ। ਮੈਂ ਕਈ ਵਾਰ ਸੋਚਦਾ ਆਪਣੇ ਲਈ, ਸਾਡੇ ਸਾਰਿਆਂ ਲਈ, ਕਿ ਸਾਡੀ ਜਿਹੜੀ ਮਤ ਬੁੱਧ ਹੈ ਉਹ ਪਤਾ ਨਹੀਂ ਕੈਸੀ ਹੈ। ਇੱਕ ਪਾਸੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਵੀ ਕਹਿੰਦੇ ਹਾਂ, ਮੱਥਾ ਵੀ ਟੇਕਦੇ ਹਾਂ, ਚੜਾਵੇ ਵੀ ਚੜਾਉਂਦੇ ਹਾਂ, ਆਦਰ ਸਤਿਕਾਰ ਵੀ ਕਰਦੇ ਹਾਂ। ਇੰਨਾ ਕੁਝ ਕਰਨ ਦੇ ਬਾਵਜੂਦ ਵੀ ਗੁਰੂ ਦੀ ਗੱਲ ਵੱਲ ਧਿਆਨ ਨਹੀਂ ਦਿੰਦੇ, ਬਾਕੀ ਸਭ ਕੁਝ ਕਰਦੇ ਹਾਂ, ਜੋ ਗੁਰੂ ਕਹਿੰਦਾ ਹੈ ਉਸ ਵੱਲ ਧਿਆਨ ਨਹੀਂ ਦਿੰਦੇ। ਬਾਣੀ ਨੇ ਐਸੇ ਬਚਨ ਕਹੇ, ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਸਾਰੇ ਦਾ ਅਰਥ ਹੈ ਸ੍ਰੇਸ਼ਟ। ਇਸ ਬਾਣੀ ਵਿੱਚ ਸ੍ਰੇਸ਼ਟ ਅੰਮ੍ਰਿਤ ਹੈ। ਉਹ ਅੰਮ੍ਰਿਤ ਕੀ ਹੈ? ਨਾਮ ਅੰਮ੍ਰਿਤ। ਪਰ ਪ੍ਰਾਪਤ ਕਿਹਨੂੰ ਹੁੰਦਾ? ਜਦੋਂ ਗੁਰਬਾਣੀ ਕਹੇ ਤੇ ਸੇਵਕ ਜਨ ਮਨ, ਉਹਨੂੰ ਉਹ ਸ੍ਰੇਸ਼ਟ ਅੰਮ੍ਰਿਤ ਦੀ ਪ੍ਰਾਪਤੀ ਹੋ ਜਾਂਦੀ। ਗੁਰਬਾਣੀ ਕਹੇ ਸੇਵਕ ਜਨ ਮਨ, ਪ੍ਰਤੱਖ ਗੁਰੂ ਨਿਸਤਾਰੇ। ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਬਾਣੀ ਪ੍ਰਤੱਖ ਗੁਰੂ ਹੈ, ਤੇ ਨਿਸਤਾਰੇ ਦਾ ਮਤਲਬ ਹੈ ਜ਼ਰੂਰ ਬੰਦੇ ਨੂੰ ਤਾਰ ਦਿੰਦੀ ਹੈ। ਪਰ ਅਫਸੋਸ ਇਸ ਗੱਲ ਦਾ ਕਿ ਸਾਡਾ ਧਿਆਨ ਨਹੀਂ, ਜਾਂ ਉਹ ਕਹਿ ਲਓ ਅਸੀਂ ਤਰਨਾ ਚਾਹੁੰਦੇ ਨਹੀਂ, ਸਾਡੀ ਸੋਚ ਰੱਬ ਗੁਰੂ ਨਾਲ ਜੁੜੀ ਨਹੀਂ। ਬਸ ਰਵਿਦਾਸ ਜੀ ਦੀਆਂ ਪੰਕਤੀਆਂ ਮੈਨੂੰ ਯਾਦ ਆ ਜਾਂਦੀਆਂ, ਕਿ ਕਹੀਅਤ ਆਨ ਅਚਰੀਅਤ ਆਨ, ਕਿਸ ਸਮਝ ਨਾ ਪਰੈ ਅਪਰ ਮਾਇਆ, ਕਹਿ ਰਵਿਦਾਸ ਉਦਾਸ ਦਾਸ ਮਤ, ਹਰ ਹਰ ਕੋਪ ਕਰਹੁ ਜੀ ਦਇਆ। ਮਨੁੱਖ ਕਹਿੰਦਾ ਕੁਝ ਹੋਰ ਹੈ, ਕਰਦਾ ਕੁਝ ਹੋਰ ਹੈ। ਬਸ ਐਸੀ ਕੋਈ ਇਹਦੀ ਸੋਚ ਬਣ ਗਈ ਹੈ, ਜਿਹੜਾ ਗੁਰੂ ਦੇ ਚਰਨਾਂ ਨਾਲ ਨਹੀਂ ਜੁੜਦਾ, ਬਾਣੀ ਪੜ੍ਹਦਾ, ਸੰਗਤ ਕਰਦਾ, ਗੁਰੂ ਅੱਗੇ ਅਰਦਾਸ ਬੇਨਤੀ ਕਰਦਾ, ਨਾਮ ਜਪਣਾ ਵੀ ਕਰਦਾ, ਪਿਆਰੇ ਉਹ ਗੁਰੂ ਨਾਲ ਜੁੜਦਾ ਨਹੀਂ, ਧਿਆਨ ਨਹੀਂ ਦਿੰਦਾ। ਹੁਣ ਨਾਮਦੇਵ ਜੀ ਮਹਾਰਾਜ ਕਹਿੰਦੇ ਨੇ, ਪ੍ਰਭੂ ਮੈਂ ਗਰੀਬ ਹਾਂ, ਮੈਂ ਅਤ ਗਰੀਬ ਹਾਂ, ਪਰ ਮੇਰੇ ਲਈ ਤੇਰਾ ਨਾਮ ਆਸਰਾ ਹੈ, ਤੇਰਾ ਨਾਮ ਹੈ ਆਧਾਰਾ। ਜਿਨ੍ਹਾਂ ਨੇ ਨਾਮ ਨੂੰ ਆਧਾਰ ਬਣਾ ਲਿਆ, ਨਾਮ ਨੂੰ ਆਸਰਾ ਬਣਾ ਲਿਆ, ਯਾਦ ਰੱਖੋ ਦੁਨੀਆਂ ਦੇ ਸਭ ਆਸਰੇ ਟੁੱਟ ਜਾਂਦੇ ਨੇ। ਜਿੰਨੀ ਦੇਰ ਤੁਹਾਡੇ ਬੋਝੇ ਵਿੱਚ ਕੁਝ ਹੈ, ਖਾ ਤੁਹਾਡੇ ਮਿੱਤਰ ਨੇ, ਸਾਕ ਸੰਬੰਧੀ ਨੇ, ਚਾਹੇ ਤੁਹਾਡਾ ਪਰਿਵਾਰ ਹੈ, ਉਹ ਉਨੀ ਦੇਰ ਤੱਕ ਤੁਹਾਡੇ ਜਿੰਨੀ ਦੇਰ ਪਾਸ ਕੁਝ ਹੈ। ਜਦੋਂ ਕੋਲ ਕੁਝ ਨਹੀਂ, ਗੁਰੂ ਸਾਹਿਬ ਨੇ ਬਚਨ ਕਹਿਣ ਬਾਣੀ ਵਿੱਚ, ਜਾਂ ਕੋ ਮੁਸ਼ਕਲ ਅਤ ਬਣੈ ਢੋਈ ਕੋਏ ਨਾ ਦੇ, ਲਾਗੂ ਹੋਏ ਦੁਸ਼ਮਣ ਸਾਕ ਭੀ ਭੱਜ ਖਲੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਲਾਗੂ ਹੋ ਜਾਂਦੇ ਤੇ ਜਿੰਨੇ ਨਾਤੇਦਾਰ ਰਿਸ਼ਤੇਦਾਰ ਨੇ ਸਭ ਛੱਡ ਜਾਂਦੇ, ਸਭੋ ਭੱਜਾ ਆਸਰਾ ਚੁੱਕਾ ਸਭ ਅਸਰਾਉ, ਸਾਰੇ ਸਹਾਰੇ ਟੁੱਟ ਜਾਂਦੇ। ਜਦੋਂ ਸਾਰੇ ਆਸਰੇ ਟੁੱਟ ਜਾਂਦੇ ਤੇ ਫਿਰ ਤੁਸੀਂ ਕੀ ਕਰਦੇ ਹੋ? ਫਿਰ ਆ ਕੇ ਗੁਰੂ ਦਾ ਦਰਵਾਜ਼ਾ ਖੜਕਾਉਂਦੇ ਹੋ ਨਾ? ਤੇ ਜੇ ਬਾਣੀ ਨੂੰ ਸੁਣ ਕੇ ਪਹਿਲਾਂ ਹੀ ਖੜਕਾ ਲਓ, ਹੈਂਜੀ, ਬਾਣੀ ਨਿਤ ਸੁਣਦੇ ਹੋ, ਜੇ ਪਹਿਲਾਂ ਹੀ ਗੁਰੂ ਦੇ ਦਰਵਾਜ਼ੇ ਤੇ ਦਸਤਕ ਦੇ ਦਿਓ, ਪਹਿਲਾਂ ਹੀ ਦਰਵਾਜ਼ਾ ਖੜਕਾ ਲਓ, ਤੇ ਫਿਰ ਯਾਦ ਰੱਖਿਓ, ਫਿਰ ਕਿਸੇ ਦੇ ਆਸਰੇ ਦੀ ਲੋੜ ਨਹੀਂ ਰਹਿੰਦੀ। ਫਿਰ ਤਾਂ ਕਬੀਰ ਜੀ ਵਾਲੀ ਗੱਲ ਹੋ ਜਾਂਦੀ ਕਿ ਤੂੰ ਮੇਰੋ ਮੇਰ ਪਰਬਤ ਸਵਾਮੀ ਓਟ ਗਹੀ ਮੈਂ ਤੇਰੀ। ਅਫਸੋਸ ਇਸ ਗੱਲ ਦਾ ਕਿ ਸ਼ਾਇਦ ਸਾਨੂੰ ਆਪਣੇ ਗੁਰੂ ਤੇ ਯਕੀਨ ਨਹੀਂ, ਕਿਉਂਕਿ ਜਿਹੜਾ ਮਨ ਹੈ ਇਹ ਸਾਡਾ ਦੁਬਦਾ ਵਿੱਚ ਪਿਆ ਹੋਇਆ, ਦੁਬਦਾ ਵਿੱਚ ਦੋ ਪਾਸੇ ਸੋਚਦਾ, ਪਤਾ ਨਹੀਂ ਕੰਮ ਹੋਏਗਾ ਕਿ ਨਹੀਂ, ਬਾਣੀ ਤਾਂ ਪੜ੍ਹਦਾ ਗੁਰੂ ਕਰੇਗਾ ਕਿ ਨਹੀਂ ਕਰੇਗਾ, ਪਤਾ ਨਹੀਂ ਕੀ ਹੋਊਗਾ, ਨਾਮ ਤਾਂ ਨਿਤ ਜਪਦਾ, ਪਤਾ ਨਹੀਂ ਜੁੜਾਂਗਾ ਕਿ ਨਹੀਂ ਈਸ਼ਵਰ ਨਾਲ। ਨਹੀਂ, ਗੁਰੂ ਨੇ ਇੱਕ ਗੱਲ ਕਹੀ ਹੈ, ਜੇ ਰੱਬ ਨਾਲ ਜੁੜਨਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲੀ ਗੱਲ ਹੈ ਭਰੋਸਾ ਕਰ, ਸਿਦਕ ਭਰੋਸਾ ਰੱਖੋ। ਜਿਨ੍ਹਾਂ ਦਾ ਭਰੋਸਾ ਡੋਲ ਜਾਂਦਾ ਉਹ ਵਿਅਕਤੀ ਸੰਸਾਰ ਸਾਗਰ ਵਿੱਚ ਡੁੱਬ ਜਾਂਦੇ ਨੇ, ਪਰ ਭਰੋਸਾ ਵੀ ਤੁਸੀਂ ਨਹੀਂ ਰੱਖ ਸਕਦੇ, ਤੁਹਾਡੇ ਵੱਸ ਨਹੀਂ। ਗੁਰੂ ਅੱਗੇ ਅਰਦਾਸ ਕਰੋ ਨਿਤਾ ਪ੍ਰਤੀ, ਸਤਿਗੁਰੂ ਮੇਰੇ ਤੇ ਐਸੀ ਕਿਰਪਾ ਕਰ ਕਿ ਜਿਹੜਾ ਮੇਰਾ ਭਰੋਸਾ ਹੈ ਉਹ ਬਣਿਆ ਰਹੇ, ਕਿਉਂਕਿ ਉਹ ਭਰੋਸੇ ਵੀ ਜਦੋਂ ਇਹ ਆ ਜਾਂਦੇ ਨਾ ਕਿ ਮੈਨੂੰ ਭਰੋਸਾ ਹੈ, ਪੂਰਨ ਭਰੋਸਾ ਹੈ, ਫਿਰ ਇਹ ਵੀ ਹੰਕਾਰ ਆ ਜਾਂਦਾ ਕਿ ਮੈਨੂੰ ਬੜਾ ਵਿਸ਼ਵਾਸ ਹੈ ਗੁਰੂ ਤੇ, ਉਹ ਵੀ ਨਹੀਂ ਰਹਿਣ ਦਿੰਦਾ। ਭਾਈ ਸਾਹਿਬ, ਭਾਈ ਗੁਰਦਾਸ ਜੀ ਇੱਕ ਵਾਰ ਸਤਿਗੁਰੂ ਪਾਤਸ਼ਾਹ ਦੇ ਦਰਸ਼ਨਾਂ ਨੂੰ ਆਏ ਤੇ ਐਸੀ ਗੱਲ ਚੱਲ ਰਹੀ ਸੀ ਤੇ ਭਾਈ ਗੁਰਦਾਸ ਜੀ ਨੇ ਇੱਕ ਪੰਗਤੀ ਉਚਾਰਨ ਕੀਤੀ ਕਿ ਜੋ ਗੁਰ ਸਾਂਗ ਵਰਤਦਾ ਸਿੱਖ ਸਿਦਕ ਨਾ ਹਾਰੇ। ਬਈ ਜੇ ਗੁਰੂ ਭੁਲਾਉਣ ਦਾ ਯਤਨ ਕਰੇ ਕੋਈ ਐਸਾ ਸੰਗ ਗੁਰੂ ਵਰਤੇ ਤੇ ਸਿੱਖ ਨੂੰ ਚਾਹੀਦਾ ਨਿਸ਼ਚਾ ਰੱਖੇ, ਜਿਵੇਂ ਕੋਈ ਮਹਾਤਮਾ ਹੈ ਬੰਦਗੀ ਵਾਲਾ ਹੈ, ਉਹਦਾ ਚੇਲਾ ਉਹਦੇ ਪਾਸ ਹੈ, ਹੁਣ ਦੇਖਿਆ ਦੂਰ ਤੋਂ ਧੂੜ ਉੱਡਦੀ ਆਉਂਦੀ ਹੈ, ਆਪਣੇ ਚੇਲੇ ਨੂੰ ਕਹਿੰਦਾ ਕੀ ਗੱਲ ਮਿੱਟੀ ਬੜੀ ਉੱਡ ਰਹੀ ਹੈ, ਕਹਿਣ ਲੱਗਾ ਮਹਾਰਾਜ ਰਾਜਾ ਫੌਜਾਂ ਸਮੇਤ ਤੁਹਾਡੇ ਦਰਸ਼ਨ ਕਰਨ ਲਈ ਆ ਰਿਹਾ। ਕਹਿਣ ਲੱਗਾ ਬੜੀ ਮਾੜੀ ਗੱਲ ਹੋਈ। ਮਹਾਰਾਜ ਰਾਜਾ ਆਉਂਦਾ, ਮਾੜੀ ਗੱਲ ਕਿਹੜੀ ਹੈ? ਕਹਿਣ ਲੱਗਾ ਮਾੜੀ ਇਹ ਹੈ ਜੇ ਰਾਜਾ ਆਏਗਾ ਅੱਜ ਤੇ ਕੱਲ ਲੋਕ ਵੀ ਆਉਣਗੇ ਕਿ ਸੰਤ ਬੜਾ ਚੰਗਾ, ਤੇ ਫਿਰ ਭਾਈ ਨਾ ਤਾਂ ਸਾਡਾ ਸਿਮਰਨ ਰਹਿ ਸਕੇਗਾ, ਨਾ ਅਸੀਂ ਰੱਬ ਨਾਲ ਜੁੜ ਸਕਾਂਗੇ। ਸਾਨੂੰ ਕੁਝ ਕਰਨਾ ਚਾਹੀਦਾ ਕਿ ਰਾਜੇ ਦਾ ਵਿਸ਼ਵਾਸ ਟੁੱਟ ਜਾਏ, ਰਾਜਾ ਸਾਡੇ ਕੋਲ ਆਏ ਨਹੀਂ। ਕਹਿਣ ਲੱਗੇ ਮਹਾਰਾਜ ਕੀ ਕਰਾਂ? ਕਹਿੰਦੇ ਦੇਖ ਉਹ ਡਾਲੀ ਜਿਹਦੇ ਚ ਲੈਣ ਜਾਣਾ ਉਹਦੇ ਚ ਕੋਈ ਪ੍ਰਸ਼ਾਦਾ ਪਿਆ? ਕਹਿਣ ਲੱਗਾ ਮਹਾਰਾਜ ਉਹਦੇ ਚ ਦੋ ਪ੍ਰਸ਼ਾਦੇ ਪਏ ਨੇ। ਕਹਿਣ ਲੱਗੇ ਬਸ ਗੱਲ ਬਣ ਗਈ, ਜਦੋਂ ਰਾਜਾ ਇੱਥੇ ਆਵੇ ਤੇ ਤੂੰ ਮੈਂ ਤੇਰੇ ਕੋਲੋਂ ਪ੍ਰਸ਼ਾਦਾ ਮੰਗਾਂਗਾ, ਤੂੰ ਮੈਨੂੰ ਇੱਕ ਪ੍ਰਸ਼ਾਦਾ ਲਿਆ ਕੇ ਦੇ ਦੇਈਂ, ਮੈਂ ਉਹ ਪ੍ਰਸ਼ਾਦਾ ਛਕ ਲਵਾਂਗਾ, ਮੈਂ ਤੈਨੂੰ ਕਹਾਂਗਾ ਪ੍ਰਸ਼ਾਦਾ ਹੋਰ ਚਾਹੀਦਾ, ਤੇ ਤੂੰ ਮੈਨੂੰ ਇਹ ਕਹੀਂ ਕਿ ਇੱਕੋ ਹੀ ਪ੍ਰਸ਼ਾਦਾ ਗੁਰੂ ਜੀ ਉਹ ਮੈਂ ਛਕਣਾ, ਮੈਂ ਤੇਰੇ ਨਾਲ ਜਿੱਦਾਂਗਾ ਕਿ ਮੈਨੂੰ ਭੁੱਖ ਲੱਗੀ ਹੈ, ਤੂੰ ਮੇਰੇ ਨਾਲ ਜਿੱਦਾਂ ਰਹੀ ਮੈਨੂੰ ਲੱਗੀ ਹੈ, ਮੈਂ ਉੱਠ ਕੇ ਉਹ ਜਿਹੜੀ ਡਾਲੀ ਵਾਲੀ ਝੋਲੀ ਹੈ ਕੱਪੜਾ ਹੈ ਉਹਦੇ ਵੱਲ ਨੂੰ ਆਵਾਂਗਾ, ਤੇ ਤੂੰ ਪ੍ਰਸ਼ਾਦਾ ਕੱਢ ਕੇ ਦੌੜ ਜਾਈ, ਮੈਂ ਤੇਰੇ ਪਿੱਛੇ ਦੌੜਾਂਗਾ। ਕਹਿਣ ਲੱਗਾ ਸਤ ਵਚਨ। ਰਾਜਾ ਆ ਗਿਆ, ਉਹੀ ਕੁਝ ਜੋ ਗੱਲ ਤੈਅ ਹੋਈ ਸੀ ਮਹਾਤਮਾ ਕੀਤੀ। ਕਹਿਣ ਲੱਗੇ ਬਈ ਭੁੱਖ ਲੱਗੀ ਹੈ, ਕੋਈ ਪ੍ਰਸ਼ਾਦਾ ਪਿਆ? ਕਹਿਣ ਲੱਗੇ ਮਹਾਰਾਜ ਦੇਖਦਾ ਹਾਂ। ਦੇਖਿਆ, ਕਹਿਣ ਲੱਗਾ ਜੀ ਹੈ। ਕਹਿਣ ਲੱਗੇ ਲਿਆ ਫਿਰ ਛਕ ਲਈਏ। ਪ੍ਰਸ਼ਾਦਾ ਇੱਕ ਲਿਜਾ ਕੇ ਸਾਧੂ ਦੇ ਹੱਥ ਤੇ ਰੱਖ ਦਿੱਤਾ, ਸਾਧੂ ਨੇ ਉਹ ਛਕ ਲਿਆ। ਕਹਿਣ ਲੱਗਾ ਪ੍ਰਸ਼ਾਦਾ ਹੋਰ ਹੈ? ਕਹਿੰਦਾ ਪ੍ਰਸ਼ਾਦਾ ਗੁਰੂ ਜੀ ਹੈ ਤਾਂ ਸਹੀ, ਪਰ ਇੱਕੋ ਹੀ ਹੈ, ਉਹ ਮੈਂ ਛਕਣਾ। ਕਹਿਣ ਲੱਗੇ ਨਹੀਂ, ਮੈਨੂੰ ਭੁੱਖ ਜ਼ਿਆਦਾ ਲੱਗੀ, ਤੂੰ ਪ੍ਰਸ਼ਾਦਾ ਮੈਨੂੰ ਦੇ ਦੇ। ਕਹਿਣ ਲੱਗਾ ਨਹੀਂ ਗੁਰੂ ਜੀ, ਮੈਂ ਛਕਣਾ, ਮੈਨੂੰ ਵੀ ਭੁੱਖ ਲੱਗੀ ਹੈ।
ਅਖੀਰ ਦੋਵੇਂ ਗੁਰੂ ਚੇਲਾ ਜਿਵੇਂ ਸਲਾਹ ਹੋਈ ਸੀ ਖੈਬੜ ਪਏ। ਉਹ ਉੱਠ ਕੇ ਜਦੋਂ ਜਾਣ ਲੱਗਿਆ ਪ੍ਰਸ਼ਾਦੇ ਦੀ ਝੋਲੀ ਵੱਲ, ਤੇ ਚੇਲਾ ਪ੍ਰਸ਼ਾਦਾ ਕੱਢ ਕੇ ਅੱਗੇ ਦੌੜ ਪਿਆ, ਗੁਰੂ ਪਿੱਛੇ ਦੌੜ ਪਿਆ। ਜਿਹੜਾ ਰਾਜਾ ਸੀ ਉਹਦੇ ਮਨ 'ਚ ਐਸੀ ਆ ਗਈ ਕਿ ਲੋਕ ਤਾਂ ਕਹਿੰਦੇ ਸਨ ਬ੍ਰਹਮ ਗਿਆਨੀ ਹੈ, ਇਹ ਤਾਂ ਰੋਟੀ ਪਿੱਛੇ ਲੜਦਾ। ਆਇਆ ਉੱਥੋਂ ਹੀ ਵਾਪਸ ਚਲਿਆ ਗਿਆ। ਭਾਈ ਗੁਰਦਾਸ ਜੀ ਨੇ ਜਦੋਂ ਐਸੇ ਬਚਨ ਕਹੇ ਕਿ ਜੋ ਗੁਰ ਸਾਂਗ ਵਰਤਦਾ ਸਿੱਖ ਸਿਰਕ ਨਾ ਹਾਰੇ, ਤੇ ਕਹੇ ਇਸ ਲਹਿਜੇ ਵਿੱਚ ਸਤਿਗੁਰੂ ਅੰਤਰਜਾਮੀ ਜਾਣਦੇ ਨੇ ਕਿ ਭਾਈ ਗੁਰਦਾਸ ਆਪਣੀ ਅੰਦਰ ਦੀ ਐਸੀ ਭਾਵਨਾ ਪ੍ਰਗਟ ਕਰਦਾ ਹੈ ਕਿ ਮੈਨੂੰ ਗੁਰੂ ਤੇ ਯਕੀਨ ਹੈ, ਭਰੋਸਾ ਹੈ। ਗੁਰੂ ਸਾਹਿਬ ਚੁੱਪ ਰਹੇ, ਆਪ ਜੀ ਚੁੱਪ ਰਹੇ, ਤੇ ਭਾਈ ਗੁਰਦਾਸ ਜੀ ਨੂੰ ਇੱਕ ਵਾਰ ਆਪ ਕਹਿਣ ਲੱਗੇ ਕਿ ਭਾਈ ਗੁਰਦਾਸ ਜੀ, ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਵੀ ਕਿਉਂ ਕਰ ਕਾਬਲ ਚਲੇ ਜਾ, ਉੱਥੇ ਜਾ ਕੇ ਘੋੜੇ ਲੈ ਕੇ ਆਉਣੇ, ਘੋੜਿਆਂ ਦਾ ਸੌਦਾ ਕਰ ਲਿਓ, ਖਰੀਦ ਲਿਓ ਤੇ ਮੇਰੇ ਪਾਸ ਭੇਜ ਦਿਓ। ਜਦੋਂ ਘੋੜੇ ਇੱਥੇ ਪਹੁੰਚ ਜਾਣਗੇ ਮੈਂ ਉਹਨਾਂ ਲੋਕਾਂ ਕੋਲ ਧਨ ਤੁਹਾਡੇ ਕੋਲ ਭੇਜ ਦੇਵਾਂਗਾ। ਕਹਿਣ ਲੱਗੇ ਜੀ ਸਤ ਬਚਨ। ਆਪ ਕਾਬਲ ਚਲੇ ਗਏ, ਘੋੜੇ ਵਧੀਆ ਨਸਲ ਦੇ ਖਰੀਦ ਲਏ, ਖਰੀਦ ਕੇ ਉਹਨਾਂ ਨੇ ਗੱਲ ਤੈਅ ਕਰ ਲਈ ਕਿ ਪੈਸੇ ਸਤਿਗੁਰੂ ਪਾਤਸ਼ਾਹ ਦੇ ਪਾਸੋਂ ਆਉਣਗੇ, ਅਸੀਂ ਉਨੀ ਦੇਰ ਇੱਥੇ ਤੁਹਾਡੇ ਕੋਲ ਹਾਂ। ਵਪਾਰੀ ਕਹਿਣ ਲੱਗੇ ਠੀਕ ਹੈ, ਕੋਈ ਗੱਲ ਨਹੀਂ। ਘੋੜੇ ਭੇਜ ਦਿੱਤੇ ਗੁਰੂ ਸਾਹਿਬ ਦੇ ਕੋਲ, ਤੇ ਸਤਿਗੁਰੂ ਪਾਤਸ਼ਾਹ ਨੇ ਘੋੜੇ ਲੈ ਲਏ ਤੇ ਧਨ ਭੇਜ ਦਿੱਤਾ, ਧਨ ਦੀਆਂ ਖੁਰਜੀਆਂ ਭਰੀਆਂ ਭੇਜ ਦਿੱਤੀਆਂ, ਭਾਈ ਸਾਹਿਬ ਕੋਲ ਪਹੁੰਚ ਗਈਆਂ, ਉਹਨਾਂ ਤੰਬੂ ਚ ਬਿਠਾ ਲਿਆ। ਸ਼ਾਮਾਂ ਪੈ ਗਈਆਂ, ਵਪਾਰੀਆਂ ਨੂੰ ਬੁਲਾਇਆ, ਆਓ ਬਈ ਆਪਣੇ ਪੈਸੇ ਲੈ ਲਓ। ਵਪਾਰੀ ਤੰਬੂ ਦੇ ਆ ਕੇ ਬਾਹਰ ਬੈਠ ਗਏ ਤੇ ਭਾਈ ਸਾਹਿਬ ਜੀ ਅੰਦਰ ਆ ਗਏ ਤੇ ਖੁਰਜੀਆਂ ਚ ਧਨ ਕੱਢ ਲਿਆ ਜਾਏ। ਪਰ ਭਾਈ ਸਾਹਿਬ ਨੇ ਜਦੋਂ ਖੁਰਜੀ ਦੇ ਉੱਪਰੋਂ ਲਾਇਆ ਕੱਪੜਾ ਤੇ ਕੀ ਦੇਖਦੇ, ਇਹ ਤਾਂ ਠੀਕ ਰਹੀਆਂ, ਧਨ ਤਾਂ ਹੈ ਨਹੀਂ, ਗੁਰੂ ਨੇ ਸਾਨੂੰ ਸ਼ਰਮਿੰਦਾ ਕੀਤਾ ਹੈ, ਵਪਾਰੀਆਂ ਨੂੰ ਕੀ ਮੂੰਹ ਦਿਖਾਵਾਂਗੇ। ਆਪ ਜੀ ਨੇ ਪਿੱਛੋਂ ਤੰਬੂ ਪਾਰ ਕੇ ਪਿੱਛੇ ਦੀ ਪਿੱਛੇ ਨਿਕਲ ਗਏ, ਆਗਰੇ ਚਲੇ ਗਏ। ਆਗਰੇ ਰਾਜੇ ਨੂੰ ਸਿੱਖ ਬਣਾ ਲਿਆ, ਰਾਜਾ ਸਿੱਖ ਬਣ ਗਿਆ। ਤੇ ਉਹ ਵਪਾਰੀ ਕਿੰਨੀ ਦੇਰ ਤੱਕ ਉਡੀਕਦੇ ਰਹੇ, ਉਹਨਾਂ ਸਿੱਖਾਂ ਨੂੰ ਕਿਹਾ ਬਈ ਭਾਈ ਸਾਹਿਬ ਅੰਦਰ ਗਏ ਸਨ, ਵਾਪਸ ਨਹੀਂ ਆਏ। ਤੇ ਜਾਂ ਸਿੱਖ ਅੰਦਰ ਜਾ ਕੇ ਦੇਖਦੇ, ਧਨ ਦੀਆਂ ਖੁਰਜੀਆਂ ਖੁੱਲੀਆਂ ਪਈਆਂ, ਪਿੱਛੋਂ ਤੰਬੂ ਪਾਟਾ ਹੈ, ਖੁਰਜੀਆਂ ਚ ਹੈ ਤਾਂ ਨਹੀਂ, ਠਿਕਰੀਆਂ ਨਹੀਂ ਹਨ। ਭਾਈ ਸਾਹਿਬ ਕਿੰਨੀ ਦੇਰ ਤੱਕ ਉੱਥੇ ਰਹੇ ਰਾਜੇ ਦੇ ਪਾਸ। ਇੱਕ ਦਿਨ ਸਤਿਗੁਰੂ ਪਾਤਸ਼ਾਹ ਨੇ ਸਿੱਖ ਭੇਜਿਆ, ਜਾਂ ਚਿੱਠੀ ਲੈ ਜਾ, ਰਾਜੇ ਦੇ ਨਾਂ ਲਿਖ ਦਿੱਤੀ ਕਿ ਗੁਰਦਾਸ ਨਾਮੇ ਕਰਕੇ ਸਾਡਾ ਇੱਕ ਚੋਰ ਤੁਹਾਡੇ ਪਾਸ ਰਹਿੰਦਾ, ਉਹਨੂੰ ਸਾਡੇ ਹਵਾਲੇ ਕਰੋ। ਰਾਜੇ ਨੇ ਚਿੱਠੀ ਪੜ੍ਹੀ ਕਿ ਚੋਰ ਤਾਂ ਗੁਰਦਾਸ ਕੋਈ ਨਹੀਂ, ਮੇਰਾ ਗੁਰੂ ਤਾਂ ਗੁਰਦਾਸ ਹੈ, ਫਿਰ ਵੀ ਪੁੱਛ ਵੇਖਾਂ। ਕਹਿਣ ਲੱਗਾ ਜੀ ਸਤਿਗੁਰੂ ਦੀ ਚਿੱਠੀ ਆਈ ਹੈ, ਉਹਨਾਂ ਕਿਹਾ ਸਾਡਾ ਚੋਰ ਇੱਕ ਤੁਹਾਡੇ ਪਾਸ ਹੈ ਗੁਰਦਾਸ ਨਾਮੇ ਕਰਕੇ, ਆਪਣੇ ਕੋਲ ਤਾਂ ਗੁਰਦਾਸ ਨਾਮ ਦਾ ਬੰਦਾ ਹੀ ਕੋਈ ਨਹੀਂ ਦੂਸਰਾ, ਆਪ ਜੀ ਚੋਰ ਹੋ ਨਹੀਂ ਸਕਦੇ। ਭਾਈ ਸਾਹਿਬ ਕਹਿਣ ਲੱਗੇ ਮੈਂ ਹੀ ਚੋਰ ਹਾਂ, ਕਿੰਨੇ ਸਮੇਂ ਤੋਂ ਗੁਰੂ ਨੂੰ ਛੱਡ ਕੇ ਬੈਠਾ ਹਾਂ, ਮੈਂ ਗੁਰੂ ਨਹੀਂ ਭੁੱਲ ਗਿਆ, ਮੈਂ ਹੀ ਚੋਰ ਹਾਂ। ਆਪ ਸਤਿਗੁਰੂ ਪਾਤਸ਼ਾਹ ਦੇ ਪਾਸ ਆ ਗਏ, ਨੀਵੀਂ ਪਾ ਕੇ ਖੜੇ ਨੇ, ਤੇ ਗੁਰੂ ਪਾਤਸ਼ਾਹ ਕਹਿੰਦੇ ਭਾਈ ਸਾਹਿਬ ਜੀ, ਜੋ ਗੁਰ ਸਾਂਗ ਵਰਤਦਾ ਸਿੱਖ ਸਿਦਕ ਨਾ ਹਾਰੇ। ਤੇ ਭਾਈ ਸਾਹਿਬ ਜੀ ਦੇ ਨੇਤਰਾਂ ਚ ਜਲ ਆ ਗਿਆ, ਕਹਿਣ ਲੱਗੇ ਸਤਿਗੁਰੂ, ਜੋ ਗੁਰ ਪਰਮਾਏ ਸਾਂਗ ਕਰ ਸਿੱਖ ਕਿਆ ਵਿਚਾਰਾ। ਕਹਿਣ ਲੱਗੇ ਸਿੱਖ ਵਿਚਾਰਾ ਕੀ ਕਰੂਗਾ, ਜਦੋਂ ਗੁਰੂ ਨੇ ਸਾਂਗ ਕਰਕੇ ਭਰਮਾ ਦਿੱਤਾ, ਸਿੱਖ ਕੁਝ ਨਹੀਂ ਕਰ ਸਕਦਾ। तो गुरु साहब ने सानू पहली गल कही कि कर सिदक भरोसा रखो साढ़े पास है। मैं दुनिया में जो देखदा मेरे रंग ते खड़े हो जाते ने गुरु को पुत्र मिलया नहीं हूं जाके दरवाजे खड़काउंदे लोकां दे मनुखां दे दरवाजे खड़कदे महाराज कृपा करो साढ़े घर च पुत्र आ जाए। मैं बाणी च ऐसे बचन पढ़े कि जो गुरु तो मंगदे हो गुरु कोई दे दिंदा है, जो ईश्वर तो मंगदे हो वह दे दिंदा है। फिर गुरु का लड़ छड के दूजियां दे पास जाके मंगोगे मिलेगा नहीं, मिलना गुरु पासों है। गुरु का पल्ला पकड़ी रखो, जिनी देर नहीं मिलता ये ना कहो गुरु ने दिता नहीं, ये समझो कि मेरे अजे कर्म चंगे नहीं, मैं होर सिमरन करा, मैं होर बाणी पढ़ा, मैं होर नाम जपा, मैं होर सत्संग में जावा, मैं होर सेवा करा, क्योंकि अजे मेरे कर्मां दी ओ रेखा जिदे करके मेरे पुत्र आने विच रुकावट मिटी नहीं। जिन्नी देर मिटदी नहीं उन्नी देर गुरु दा लड़ फड़ी रखो, ये नहीं कि जो मिट गई देखा पुत्र हो गया तो फिर चढ़ दो, नहीं पकड़ी रखो जिन्नी देर स्वास्थ चल दे, गुरु अवश्य तुहाडी भावना पूरी करेगा। सतगुरु पातशाह कहते हैं कि गुरु ऐसा जहाज है, गुरु ऐसा खेवट है, गुर जहाज खेवट गुरु, गुर बिन तरिया ना कोई, गुर बोहे तारे भाव पार, गुर सेवा जमते छुटकार। सानू यकीन नहीं है गुरु ने ऐसे वचन कहे। फिर पहला कहने सिदक रख, फिर कहने करनी कर, कर सिदक करनी, करनी की कर्म। सानू सेवा लई टाइम नहीं कट दे, चंद सज्जण होणगे जिन्हां दे अंदर सेवा दी लगन होई। असी ये नहीं सोचते कि मैं अज दो घंटे पहला घर आ गया, मैं चला गुरुद्वारे, मेरे को टाइम है, मैं जाके उत्थे झाड़ू मारा, मैं जाके उत्थे जोड़े झाड़ा, कोई लंगर दे विच सेवा करा, मेरा जन्म सफला हो जाए, मेरे हाथ सफले हो जाए, मेरा समा लेखे विच पै जाए, मैं सेवा करा, नाल सेवा करने सतनाम वाहिगुरु का जाप करा। ऐसा असी कदे नहीं सोचते। असी सोचते हैं कि घड़ी तो हुण 8 वजन वाले ने, मिनट 15 रह गए तो 15 मिनटा च असी 14 मिनटा च घरों पहुंच जाएंगे, जाके कथा सुननी जां कीर्तन सुनना, असी ऐन पूरा घड़ी के हिसाब नाल चलते। साडा गुरु वल, सेवा वल, सिमरन वल कोई ध्यान नहीं है। याद रखो अपने समय नूं सफल करने वाल ध्यान रखो। किवें सफला हो सकता है, दो घंटे घर बैठ के गप्पा नहीं मारियां, गुरु के दर आ गए, समा लेखे लग गया, बाणी पढ़ी, नाम जपया, सेवा की, झाड़ू दिता, मन नूं शांति आई कि मैं कुछ कीता है, अपने लिए कीता है, बाकी सब दूसरे लिए कर दे, केवल सेवा ते सिमरन ही अपने लिए है। इसलिए ऐसा समा कढ़िया करो। महापुरख बचन कराया करते सन पुराने समय में, कहते भाई रुपए दासी ने एक बंदे को 10 रुपए, उन 10 रुपए की शराब की बोतल ले ली, लैके दो जने मित्र मिले पीन लग गए, शराब का नशा हो गया, एक दूसरे नाल तकरार हो गया, खमण पे एक ने कढ़िया चाकू दूसरे ने मार दिता, जब चाकू वजिया उसकी मौत हो गई, मौत हो गई, उन्हें पुलिस ने पकड़ लिया, अदालत में चला गया, फांसी की सजा हो गई। किन्ने ने कराई? 10 रुपए ने। एक होर व्यक्ति वो 10 रुपया नू मैं किसी भले कर्म से लावा, उन गुरसिख ने की किया, 10 रुपया राशन खरीदया गुरु के लंगर लई, लैके राशन गुरुद्वारा साहब विच आ गया, भाई साहब नू मेहनती की, भाई साहब जी आप कृपा करो
ਮੈਂ ਆਪਣੀ ਕਮਾਈ ਵਿੱਚੋਂ ਗੁਰੂ ਕੇ ਲੰਗਰ ਲਈ ਰਾਸ਼ਨ ਲੈ ਕੇ ਆਇਆ ਤੇ ਆਪ ਜੀ ਮਿਹਰ ਕਰਕੇ ਅਰਦਾਸ ਕਰ ਦਿਓ। ਭਾਈ ਸਾਹਿਬ ਨੇ ਅਰਦਾਸ ਕੀਤੀ, ਸਤਿਗੁਰੂ ਸੱਚੇ ਪਾਤਸ਼ਾਹ, ਤੇਰਾ ਸਿੱਖ ਆਪਣੀ ਨੇਕ ਕਮਾਈ ਵਿੱਚੋਂ ਦਸੰਦ ਕੱਢ ਕੇ ਤੇਰੇ ਲੰਗਰਾਂ ਲਈ ਰਾਸ਼ਨ ਲੈ ਕੇ ਆਇਆ ਹੈ। ਆਪ ਜੀ ਨੇ ਸਿੱਖ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ, ਨਾਮ ਦੀ ਦਾਤ ਬਖਸ਼ਣੀ, ਚਰਨਾਂ ਦੀ ਪ੍ਰੀਤੀ ਬਖਸ਼ਣੀ, ਏਕ ਤੋਂ ਅਨੇਕ ਕਰਨੇ, ਚੜ੍ਹਦੀਆਂ ਕਲਾ ਦੇ ਜੀਵਨ ਬਖਸ਼ਿਸ਼ ਕਰਨੇ, ਅੰਗ ਸੰਗ ਸਹਾਈ ਹੋਣ, ਸਿੱਖ ਤੇ ਸਦਾ ਰਹਿਮਤਾਂ ਦਾ ਮੀਂਹ ਵਰਸਾਉਣਾ। ਰੁਪਏ ਉਹ ਵੀ ਦਸ ਨੇ, ਇੱਕ ਦਸ ਰੁਪਏ ਨੇ ਦਰਗਾਹ ਵਿੱਚ ਡਾਂਕੇ ਵਜਾ ਦਿੱਤੇ, ਇੱਕ ਦਸ ਰੁਪਏ ਦੇ ਨੋਟ ਨੇ ਫਾਂਸੀ ਕਰਾ ਦਿੱਤੀ। ਗੱਲ ਤਾਂ ਦਸ ਰੁਪਏ ਵਰਤਣ ਦਾ ਠੰਗ ਹੈ। ਅਸੀਂ ਲੋਕ ਆਪਣੇ ਸਮੇਂ ਨੂੰ ਸਫਲਾ ਕਰਨ ਲਈ ਨਹੀਂ ਸੋਚਦੇ ਕਿ ਕਿਵੇਂ ਸਫਲਾ ਹੋਏਗਾ। ਮੈਂ ਕਈ ਵਾਰ ਗੁਰੂ ਘਰਾਂ 'ਚ ਜਾਂਦਾ, ਬੜੇ ਬੜੇ ਸ਼ਹਿਰਾਂ 'ਚ ਵੀ ਜਾਂਦਾ, ਉੱਥੇ ਕਈ ਐਸੇ ਗੁਰਸਿੱਖ ਨੇ ਜਿਨ੍ਹਾਂ ਨੇ ਰਾਤ ਨੂੰ 12 ਵਜੇ ਗੁਰੂ ਘਰ ਵਿੱਚ ਆ ਜਾਣਾ, ਆ ਕੇ ਉਹਨਾਂ ਸਾਰੇ ਦਰਬਾਰ 'ਚ ਝਾੜੂ ਦੇਣਾ, ਝਾੜੂ ਦੇਣ ਤੋਂ ਬਾਅਦ ਉਹਨਾਂ ਕੱਪੜਾ ਲੈ ਲੈਣਾ, ਸਾਰੇ ਦਰਵਾਜ਼ੇ ਸਾਫ਼ ਕਰਨੇ, ਗੁਰੂ ਸਾਹਿਬ ਦੀ ਪਾਲਕੀ ਝਾੜਨੀ ਹੈ, ਹਰ ਚੀਜ਼ ਦੀ ਸਫਾਈ ਜੋ ਉਹਨਾਂ ਦੀ ਨਿਗਾਹ ਆਵੇ ਕਰਨੀ, ਤੇ ਜਦੋਂ 4 ਵਜੇ ਲੋਕ ਆਉਣੇ ਸ਼ੁਰੂ ਹੋ ਜਾਂਦੇ ਉਹ ਆਪਣੇ ਨਮਸਕਾਰ ਕਰਦੇ ਨੇ ਤੇ ਆਪਣੇ ਘਰ ਨੂੰ ਚਲੇ ਜਾਂਦੇ ਨੇ। ਕਿਸੇ ਨੂੰ ਪਤਾ ਹੀ ਨਹੀਂ ਕਿ ਉਹ ਆਉਂਦੇ ਨੇ, ਸੇਵਾ ਕਰਦੇ ਨੇ ਕਿ ਨਹੀਂ ਕਰਦੇ। ਇਹਦਾ ਨਾਮ ਹੈ ਸੇਵਾ, ਦਿਖਾਵਾ ਨਹੀਂ, ਸੇਵਾ। ਗੁਰੂ ਜਾਣਦਾ ਹੈ, ਸਤਿਗੁਰੂ ਪਾਤਸ਼ਾਹ ਕਹਿੰਦੇ ਕਰਨੀ ਕਰੋ, ਪਰ ਮਨੁੱਖ ਕੀ ਕਰਦਾ, ਜਹ ਕਰਨੀ ਹੋਵੇ ਸ਼ਰਮਿੰਦਾ ਉਹ ਕਮਾਨੀ ਰੀਤ, ਸੰਤ ਕੀ ਨਿੰਦਾ ਸਾਕਤ ਕੀ ਪੂਜਾ ਐਸੀ ਦਿਰੜੀ ਵਿਪਰੀਤ। ਕਹਿੰਦੇ ਇਹਦੀ ਬੁੱਧੀ ਵਿੱਚ ਐਸੀ ਉਲਟ ਗੱਲ ਜਤ ਗਈ ਕਿ ਰੱਬ ਦੇ ਪਿਆਰਿਆਂ ਦੀ ਤਾਂ ਨਿੰਦਾ ਕਰਦਾ ਹੈ, ਨਾਮ ਤੋਂ ਹੀਣਿਆਂ ਦੀ ਪੂਜਾ ਕਰਦਾ ਹੈ। ਐਸਾ ਉਲਟੀ ਬੁੱਧੀ ਦਾ ਮਾਲਕ ਬਣ ਗਿਆ, ਜਿਹੜਾ ਕਰਨਾ ਨਹੀਂ ਉਹ ਕਰਦਾ ਹੈ, ਜੋ ਕਰਨਾ ਹੈ ਉਸਨੂੰ ਛੱਡ ਦਿੰਦਾ। ਸਤਿਗੁਰੂ ਪਾਤਸ਼ਾਹ ਦੀ ਪਾਵਨ ਬਾਣੀ 'ਚ ਕਹਿੰਦੇ ਨੇ, ਜੋ ਹਲਾਹਲ ਸੋ ਪੀਵੈ ਬੌਰਾ, ਅੰਮ੍ਰਿਤ ਨਾਮ ਜਾਣੈ ਕਰ ਕੌਰਾ। ਕਹਿੰਦੇ ਹਲਾਹਲ ਜ਼ਹਿਰ ਪੀ ਜਾਂਦਾ ਹੈ, ਪਾਗਲ ਹੈ ਸਤਿਗੁਰੂ ਕਹਿੰਦੇ, ਜੋ ਹਲਾਹਲ ਸੋ ਪੀਵੈ ਬੌਰਾ। ਕਹਿੰਦੇ ਪਾਗਲ ਐਸਾ ਹੈ, ਜ਼ਹਿਰ ਤਾਂ ਪੀ ਵੀ ਜਾਂਦਾ ਹੈ ਪਰ ਨਾਮ ਨੂੰ ਕੌੜਾ ਜਾਣ ਕੇ ਤਿਆਗ ਦਿੰਦਾ, ਨਾਮ ਰੂਪੀ ਅੰਮ੍ਰਿਤ ਨਹੀਂ ਪੀਂਦਾ। ਸਤਿਗੁਰੂ ਪਾਤਸ਼ਾਹ ਨੇ ਬਚਨ ਕਹੇ, ਅੰਮ੍ਰਿਤ ਸੰਗ ਨਾਹੇ ਰੁਚ ਆਵਤ, ਵੇਖਾ ਠਗੌਰੀ ਖਾਤ। ਕਹਿੰਦੇ ਜ਼ਹਿਰ ਰੂਪੀ ਠੱਗ ਬੂਟੀ ਤਾਂ ਖਾਈ ਜਾਂਦਾ ਪਰ ਨਾਮ ਨਾਲ ਇਹਦੀ ਰੁਚੀ ਨਹੀਂ ਆਉਂਦੀ, ਇਹਦਾ ਮਨ ਨਹੀਂ ਜੁੜਦਾ। ਸਤਿਗੁਰੂ ਕਹਿੰਦੇ ਦੂਜਾ ਕੰਮ ਹੈ ਕਰਨੀ ਕਰ, ਤੀਸਰਾ ਕੰਮ ਹੈ ਲਾਗ ਰਹੋ ਨਾਮੇ। ਤੁਹਾਡੇ ਚ ਕੋਈ ਐਸਾ ਹੈ ਜਿੰਨੇ ਬੈਠੇ ਹੋ, ਕੋਈ ਹੱਥ ਖੜਾ ਕਰਕੇ ਕਹੇ ਕਿ ਨਾਮ ਜਪਣ ਵਿੱਚ ਕੋਈ ਸੁੱਖ ਨਹੀਂ, ਕਹਿ ਸਕਦੇ? ਪਤਾ ਹੈ ਨਾ ਵੀ ਸੁੱਖ ਹੈਗੇ, ਸੁੱਖ ਤਾਂ ਹੈ ਪਰ ਜਪਦੇ ਨਹੀਂ। ਨਾਮ ਜਪਣ ਨਾਲ ਸਭ ਹੋ ਜਾਂਦਾ ਪਰ ਜਪਣ ਲਈ ਤਿਆਰ ਨਹੀਂ। ਨਾਮਦੇਵ ਜੀ ਮਹਾਰਾਜ ਕਹਿੰਦੇ ਨੇ, ਭਗਵਾਨ ਮੈਂ ਗਰੀਬ ਹਾਂ, ਅਤ ਗਰੀਬ ਹਾਂ, ਪਰ ਤੇਰਾ ਨਾਮ ਮੇਰੇ ਲਈ ਆਸਰਾ ਹੈ। ਜਿਨ੍ਹਾਂ ਨੇ ਨਾਮ ਨੂੰ ਆਸਰਾ ਮੰਨ ਲਿਆ ਪਿਆਰਿਓ, ਉਹਨਾਂ ਦੇ ਕਾਰਜ ਨਿਰੰਕਾਰ ਨੇ ਰਾਸ ਕਰ ਦਿੱਤੇ, ਜਿਹੜੇ ਨਾਮ ਤੇ ਖੜ ਗਏ, ਜਿਨ੍ਹਾਂ ਨੇ ਈਸ਼ਵਰ ਨੂੰ ਜਾਣ ਲਿਆ ਕਿ ਤੇਰੇ ਤੋਂ ਬਿਨਾਂ ਕੋਈ ਆਸਰਾ ਨਹੀਂ, ਉਹਨਾਂ ਦੇ ਕਾਰਜ ਕਰਨ ਲਈ ਉਹ ਦੌੜ ਪਿਆਰ, ਉਹਨਾਂ ਦੇ ਕਾਰਜ ਕੀਤੇ। ਕਿੰਨੇ ਪ੍ਰਮਾਣ ਸਤਿਗੁਰੂ ਨੇ ਬਾਣੀ 'ਚ ਦਿੱਤੇ, ਅਗਲੀ ਪੰਕਤੀ ਵਿੱਚ ਆਪ ਜੀ ਕਹਿ ਰਹੇ ਹਨ,
ਰਹਾਉ ਕਰੀਮਾ ਰਹੀਮਾ ਅੱਲਾ ਤੂੰ ਗਨੀ।
ਪ੍ਰਭੂ ਕਰੀਮਾ کریم کرم کرپا کرنے والا رحیمہ رحم کرنے والا تمام جیواں رحم کر کے انہاں نوں روزی دیندا ہے انہاں دے کرم نہیں چتاردا انہاں دے اوگن نہیں ویکھدا دین دیال دیا ند دکھ دیکھت ہے پر دیت نہ ہو رہا تو انہاں دے گناہ بھی تکدا ہے تے پھر بھی انہاں جیواں نوں روزی دیندا ہے اے پربھو تو رحیم ہے کریمہ رحیمہ اللہ اللہ لہن دا ارتھ ہے جاننا اللہ دا ارتھ ہے جس نو کوئی جان نہ سکے جنوں الکھ بھی کہندے نے اللہ بھی کہندے اے پربھو اللہ تو گنی تینوں اے گل لوک مندے نے کہ تو جانیا نہیں جا سکدا تو منکھ دی پہنچ تو پرے ہے ਉਹਦੇ ਵਿਚਾਰਾਂ ਤੋਂ ਉਹਦੇ ਬਾਹੂ ਬਲ ਤੋਂ ਉਹਦੀ ਸਿਆਣਪ ਤੋਂ ਉਹਦੀ ਹਰ ਗੱਲ ਤੋਂ ਤੂੰ ਪਰੇ ਹੈ ਇਸ ਕਰਕੇ ਤੂੰ ਅੱਲਾਹ ਹੈ
ਹਾਜ਼ਰਾ ਹਜ਼ੂਰ ਦਰ ਪੇਸ਼ ਤੂੰ ਮਨੀ
ਹੈ ਪ੍ਰਭੂ ਤੂੰ ਬੰਦੇ ਦੇ ਇੰਨਾ ਨੇੜੇ ਹੈ ਹਾਜ਼ਰਾ ਹਜ਼ੂਰ ਐ ਹਜ਼ੂਰ ਤੂੰ ਬੰਦੇ ਦੇ ਹਾਜ਼ਰ ਹੈ ਦਰ ਨੇੜੇ ਹੈ ਬਹੁਤ ਨੇੜੇ ایسے تو منی ایسے تو منی ایسے دا مطلب اگے پچھے اودے اگے بھی تو ہے اودے پچھے بھی تو ہے اودے اندر بھی تو ہے اودے باہر بھی تو ہے منی منی دا ارتھ منیا جاندا ہے مننیک ہے لوگ گل من لے کہ ایشور سب دے نال ہے گرو صاحب نے بچن کہے کہ دوکالم پرناسی دیالنگ سروپے سدا انگ سنگے اپنگم بے بھوتے وہ سدا ہی ساڑے انگ سنگ ہے آپ جی مانی کرنے گور میرے سنگ سدا ہے نالے وہ نال ہے دور نہیں ہے آپ کہنے حاجرہ حجور دار پیش تو منی اگلی پنکتیاں کہنے ہیں
دریا تُو دے ہندا تُو بسیار تُو تانی
دریاؤ تُو اے پربھو تُو دریاؤ دروی بھوت ہونا ترس کرنا تُو جیواں تے ترس کردا ہے ترس کر کے دے ہند تُو جیواں نوں داتاں دے دینا کنا پاپی تیرے در تے آ جائے جدو وہ تیرے در سے آ کے روندا ہے تیرے تو جریا نہیں جانا تو تولیاں پر کے مڑ دینا دریاؤ تو دہند تو بسیار تو دھنی اے پربھو بسیار در تھا بہت وڈا بڑا وڈا دھنی ہے تو تنی در تھا مالک بہت وڈا سنسار دے جیوان دا مالک ہے
دہ لے ایک توں جگر کو نہیں
اے پربھو انہاں تمام جیواں دے آسرے لئی لے دیکھے کہ تو ہی تو ہے دیگر دوسرا ہور کوئی نہیں جیڑا انہاں دی پرتپالنا کر سکے انہاں دی سار سنبھال لے سکے انہاں نوں اوگنا تو بچا لے انہاں دے پاپ کٹ دے لے ایسا کوئی دوسرا نہیں ہے لے دیکھے کہ تو ہی ہے دیکھ لے ایک تو جگر کو نہیں تو انہاں تو داتا دینا انہاں نوں تے انہاں نوں اپنے نال جوڑ کے انہاں دے اوگن لے لینا بس دوسرا کوئی یہ کردا نہیں ہے اگلی پنکتی چ کہندے ہن
توں دانا توں بنا میں بیچار کیا کری
اے پربھو تو دانا سمجھدار ہے سیاح ہے تو بینا درشتا ہے درشتا دا ارتھ ہے دیکھن والا تو تمام جیواں نوں دیکھدا انہاں دے کرم دیکھدا پر پھر بھی تو سوچدا نہیں یہ کرم کردا ہے کرے اہدے کرم دی سزا انہوں ملے گی پر تنہوں پھر بھی روزی دینا مہاپرش ساکھی سنایا کر دے
کہن لگے موسیٰ پیغمبر ایک بار اللہ کے پاس چلے گیا کہ کہن لگا اللہ تعالی میں دیکھنا چاہنا ہے جیوان روزی کیویں دینا ہے. کہن لگے آپ موسیٰ دکھا دینا. اللہ اس نے کمرے چ لے گیا جتھے جا کے موسیٰ نے ساری سرشتی دیکھی. وہاں سرشتی تو دس دی آپ روزی کیویں دینے ہو. ایک اتنے ڈھول پیا ہے بھگوان نے کڑچا پیا ہے کڑچا بھریا ڈھول دے وچوں ڈھول دے وچ ہی پلٹ دیتا. موسا اس کمرے چ کھڑا دیکھ رہا کہ تمام جیو کھا رہے تمام جیوان رزق پہنچ گئے. موسیٰ نے سمجھا کام بڑا سوکھا ہے. کہنے لگا بھگوان ہے تو میں بھی کر سکتا. کئی دن لگاتار کہنا رہا کہ روزی دین کا کام مینو سونپ دے. ایک دن بھگوان کہنے لگے کہ بھائی ٹھیک ہے موسیٰ تو میرا بڑا پیارا ہے تو کئی دن تو کہنا ہر ایک گل کا خیال رکھیں تو روزی دینی ہے کسی بھی روزی کھونی نہیں. کہنے لگا مارا میں دین تے بٹھاؤ گے میں میں کیوں کھواں گا. کہنے لگے ٹھیک ہے. موسیٰ تمام لوگ جس دن روزی دین لگ پیا جب دو تین دن گزرے روزی دیندے ہیں تو موسیٰ دی درشتی مات لوگ تے پئی جیوان تکیا تے دیکھ دین ایک ویکتی ہے جڑا کسی موئی ہوئی عورت نو قبر چکڑ کے وچار کر رہا ہے. موسیٰ دے من وچ سنکلپ آ گیا کہ اس بندے نو روزی نہیں ملنی چاہیے. ایڈا پرسٹ ایڈا پامر موسیٰ دا سنکلپ اس نو روزی نہ ملی. تین دن گزر گئے چار دن گزر گئے اخیر اس بندے نے دعا کی تھی کہ پربھو میں پاپی ہاں بانی کا سے بچن آئے کہ ہم اپرادھی سد بھولتے تم بخشن ہارے تم دیو سب کش دیا دھار ہم اکرت گھنارے. اے پربھو تو جیوان تے دیا کر کے سانو سب کچھ دینا پر اسی اکرت گھنا. انہوں بھی ارداس کی تھی کہ میں اکرت گھنا میرے کرم ماڑے پر توں تیرے توں تو روزی دینا توں تو ایسا کردا نہیں. موسیٰ نے ملا کے بھگوان کہنے لگا موسیٰ مات لوگ تو ارداس آئی بھائی. موسیٰ نے بھی لگا پتا بھی ہاں جی کوئی گل نہیں. کہنے لگا اللہ تعالیٰ ایسے بندے نو روزی نہیں ملنی چاہیے. کہنے لگے نہیں یہ تیرا کم نہیں ہے. تیرا کم روزی دینا اودے کرم دی سزا دینا دھرمراج دا کم ہے تیرا نہیں. تیرا کم روزی دینا ہے تو او گناہاں نو بھی تکدا ہے پھر بھی روزی دیندا ہے. نام دیو جی کہندے نے تو دانا اے پربھو تو سمجھدار ہے تو بینا تو درشٹی نو دیکھدا سرشٹی نو دیکھدا بھی ہے درشتا بھی ہے. میں وچار کیا کری اے پربھو میں تیرے لئی کی وچار کر سکدا جدو تو سب کچھ کرن والا میں ہور کی وچار کر سکدا ہاں.
نامے تے سوامی بخشند تو ہر
اے پربھو تو میرا مالک ہے تے بخشند بخشن والا ہری تمام جیوان ہریا بھریا کرنے والا تو بخششاں کرنے والا ہے اوگڑا نو بخشن والا ہے. اے ہری تو میرا مالک ہے. نام دیو جی کہہ رہے ہیں
ہلے یارا خوش خبر.
جڑا شبد ہے نام دیو جی مہاراج اپنی گھر دی عورت نال ایک بار من کا ایسا سنکلپ بنیا کہ چلو تیرتھ یاترا تے چلیے. آپ اپنی عورت نو نال لے کے تیرتھ یاترا تے چلے گئے.
यात्रा करदे करदे आप द्वारकापुरी विच पहुंच गए। जेड़ा कम सी उपजीविका दा, कपड़े धोने चंदे ठेकने, वो कम द्वारकापुरी विच आके भी शुरू कर दिता। घाट ते कपड़े धो रहे, मन में संकल्प आया कि धोए कपड़े गिले हो जाते, घाट दूर है, जे भगवान एक घोड़ी दे दे उदे ते कपड़े लद के ले जाइए। याद रखियो, ओ ईश्वर ऐसा है, ओ जिन्नी देर तक जिवें ओ तुसी लोग कहावत करदे ने कि सूई दे नखारे चुकणदा नहीं, उन्नी देर ओ मिलदा नहीं अपने नाल। अपने भगतां लई सब कुछ करदा तां है, पर ध्यान भी लैंदा है। इन्हें भगवान पठान का रूप धार के प्रगट हो गए। घोड़ी है, वह छोटा जा बच्चा है, वह तुरया नहीं जाता। उस भगवान रूपी पठान ने देखा कि कपड़े धो रहा, इनू बच्चा चकाया जाए। उन आवाज मारी, इंदरा भाई बच्चा चुक, इतने जाना है इस नगर विच। आप जी ने बच्चा चुक लिया। मन च सोचा सोचते जाते ने भगवान कैसा है, मैं तो मंगी सी कपड़े धरन लई, ये उल्टी मैनू चुकनी पै गई। सोचा सोचते जाते फिर मन में विचार दे कि जिहड़ा पठान है ये बड़ा मिठा बोलिया। पठान तो एडे मिठे बोल वाले होंदे नहीं, तो उल्टा उन्हूं वो कही जाता पठान घोड़े ते बैठा, घोड़ी ते हले यारा हले यारा, छेती चल छेती चल। नामदेव जी बोल पे कहने खुश खबरी, ऐ भगवान सुख तो है ना, सुख है, एडी काली क्यों कर दे। कहने लगे मैं तो तेन बगारी पकड़ के लाया, तू ये गल कहना अगली पंक्ति च कह रहे।
बल बल जाओ बल बल जाओ,
कहते तू मैनु कहना मैं बलिहार जाना तेरे तो, तू मेरा वगारी है। कहने लगा हां मैं तेरे तो बलिहार ही जाना हां, हां मैं तेरा वगारी, पर मैं तेरे तो बलिहार बलिहार जाना हां। अगली पंक्ति च कहने तेरी वगार भी मेरे लिए
निकी तेरी बिगारी आले तेरा नाम,
तेरी वगार भी मेरे लिए चंगी है, तेरा नाम भी मेरे लिए चंगा है। निकी तेरी बिगारी आले तेरा नाम, तेरा नाम बड़ा सुंदर है, तेरी वगार बड़ी चंगी है भगवान। अगली पंक्ति च कह दे
कुजा आमद कुजा रबते कुजा में रवे,
कहना कुजा आमद कितो आयो, कुजा रफ्ती किथे गए सी, कुजा मेरवी हुण किथे जाना। जदों सवाल कीते कुजा आमद कितो आयो हो, कुजा रफ्ती किथे गए सो, कुजा मेरवी हुण किथे जाओगे। अगली पंक्ति च कहंदे
द्वारका नगरी रास भुगोई,
कहने ए है द्वारका नगरी रास भुगोई, झूठ ना बोले हो सच के हो, इत्थे झूठ नहीं बोलते लोग द्वारका नगरी च, इत्थे तुसी सच कहना है, जो कहना है जो मैं पूछा है उसका जवाब दो कि तुसी किथे आए हो किथे गए सी, कितों आए हो किथे गए सी, हुण किथे जाना है। द्वारका नगरी है, ए रस बगोई सच कहना है।
खूब तेरी पगरी मीठे तेरे बोल,
तेरी पग बड़ी सोहनी है, तेरे बोल बचन बड़े मिठे। भगवान कहने लगे मैं तो पठान, आप जी अगो जवाब देंदे
द्वारका नगरी काहे के मगोल,
ਕਹਿੰਦੇ ਦਵਾਰਕਾ ਨਗਰੀ ਚ ਤਾਂ ਮੰਗੋਲ ਹੈ ਹੀ ਨਹੀਂ, ਰਹਿੰਦੇ ਹੀ ਨਹੀਂ ਪਠਾਨ, ਤੇ ਤੂੰ ਕਿੱਥੋਂ ਦਾ ਪਠਾਨ ਦਵਾਰਕਾ ਨਗਰੀ ਚ ਆ ਗਿਆ ਹੈ?
ਚੰਦੀ ਹਜ਼ਾਰ ਆਲਮ ਏਕਲ ਖਾਨਾ।
ਭਗਵਾਨ ਹੱਸ ਪਏ, ਕਹਿਣ ਲੱਗੇ ਨਾਮਦੇਵ ਤੂੰ ਜਾਣਦਾ ਮੈਨੂੰ? ਕਹਿਣ ਲੱਗੇ ਹਾਂ, ਚੰਦੀ ਹਜ਼ਾਰ ਆਲਮ, ਕਹਿੰਦੇ ਹਜ਼ਾਰਾਂ ਹੀ ਲੋਕਾਂ ਵਿੱਚੋਂ ਏਕ ਲਖਾਨਾ, ਮੈਂ ਕਿ ਤੈਨੂੰ ਹੀ ਤਾਂ ਜਾਣਦਾ ਹਾਂ, ਮੈਂ ਕਿ ਤੈਨੂੰ ਹੀ ਜਾਣਦਾ ਹਜ਼ਾਰਾਂ ਲੋਕਾਂ ਵਿੱਚੋਂ, ਹੋਰ ਕਿਸੇ ਨੂੰ ਨਹੀਂ ਜਾਣਦਾ। ਚੰਦੀ ਹਜ਼ਾਰ ਆਲਮ ਏਕ ਲਖਾਨਾ, ਲਖਾਨਾ ਦਾ ਅਰਥ ਹੈ ਲੱਖ ਲੈਣਾ, ਜਾਣ ਲੈਣਾ। ਕਹਿੰਦੇ ਮੈਂ ਕਿ ਤੈਨੂੰ ਹੀ ਜਾਣਦਾ ਹਾਂ, ਹੋਰ ਨਹੀਂ ਕਿਸੇ ਨੂੰ ਜਾਣਦਾ। ਅਗਲੀ ਪੰਕਤੀ ਚ ਕਹਿੰਦੇ ਨੇ
ਹਮ ਚੀਨੀ ਪਾਤਸ਼ਾਹ ਸਾਂਵਲੇ ਵਰਨਾ।
ਐ ਸਾਂਵਲੇ ਰੰਗ ਵਾਲੇ ਕ੍ਰਿਸ਼ਨ ਭਗਵਾਨ, ਹਮ ਚੀਨੀ, ਮੈਂ ਤੈਨੂੰ ਜਾਣ ਲਿਆ ਹੈ, ਮੈਂ ਤੈਨੂੰ ਪਹਿਚਾਣ ਲਿਆ ਹੈ ਕਿ ਤੂੰ ਕ੍ਰਿਸ਼ਨ ਭਗਵਾਨ ਹੀ ਹੈ, ਸਾਂਵਲੇ ਰੰਗ ਵਾਲਾ ਹੋਰ ਕੋਈ ਨਹੀਂ ਹੈ।
ਅਸ ਪਤ ਗਜ ਪਤ ਨਰਹ ਨਰਿੰਦਰ।
ਅਸ ਪਤ ਉੱਚ ਸ਼ਰਾਬ ਘੋੜੇ ਦਾ ਪਤੀ ਸੂਰਜ ਹੈ, ਤੇ ਤੂੰ ਉਹਦਾ ਵੀ ਪਤੀ ਹੈ। ਗਜਪਤ, ਗਜ ਨਾਮ ਹੈ ਹਾਥੀ ਦਾ, ਐਰਾਵਤ ਹਾਥੀ, ਜਿਹਦਾ ਪਤੀ ਇੰਦਰ ਹੈ, ਤੂੰ ਇੰਦਰ ਦਾ ਵੀ ਮਾਲਕ ਹੈ, ਨਰਹ ਨਰਿੰਦਰ, ਤੇ ਤੂੰ ਮਨੁੱਖਾਂ ਦਾ ਵੀ ਤੇ ਰਾਜਿਆਂ ਦਾ ਵੀ ਮਹਾਰਾਜਾ ਹੈ।
ਨਾਮੇ ਕੇ ਸਵਾਮੀ ਮੀਰ ਮੁਕੰਦ।
ਹੈ ਮੇਰੇ ਮਾਲਕ, ਤੂੰ ਮੀਰ ਬਾਦਸ਼ਾਹ ਹੈ, ਤੇ ਮੁਕੰਦ ਮੁਕਤੀ ਦਾ ਦਾਤਾ ਹੈ। ਯਾਦ ਰੱਖਿਓ, ਜਿਹੜੇ ਉਹਦੇ ਨਾਲ ਸਾਂਝ ਪਾਉਂਦੇ ਉਹ ਉਹਨੂੰ ਜਾਣ ਲੈਂਦੇ, ਉਹਨਾਂ ਦੀ ਤਾਰ ਉਸ ਨਾਲ ਖੜਕਦੀ ਹੈ। ਨਾਮਦੇਵ ਜੀ ਦੀ ਜੀਵਨ ਕਹਾਣੀ ਲਿਖਦੀ ਹੈ ਕਿ ਆਪ ਜੀ ਨੂੰ 72 ਵਾਰ ਨਿਰੰਕਾਰ ਦੇ ਪ੍ਰਤੱਖ ਰੂਪ ਵਿੱਚ ਦਰਸ਼ਨ ਹੋਏ, 72 ਵਾਰ। ਅਸੀਂ ਤਾਂ ਇੱਕ ਵਾਰ ਕਰਨ ਲਈ ਤਰਸਦੇ ਹਾਂ, ਉਹ ਵੀ ਅਸੀਂ ਕਹਿੰਦੇ ਸਾਡਾ ਜੀ ਮਨ ਨਹੀਂ ਜੁੜਦਾ, ਬਾਣੀ ਤਾਂ ਪੜ੍ਹਦੇ ਹਾਂ ਜੀ ਪਰ ਮਨ ਤਾਂ ਹਾਜ਼ਰ ਰਹਿੰਦਾ ਨਹੀਂ, ਵਾਹਿਗੁਰੂ ਵਾਹਿਗੁਰੂ ਤਾਂ ਕਰਦੇ ਹਾਂ ਜੀ ਪਰ ਮਨ ਨਹੀਂ ਹਾਜ਼ਰ ਰਹਿੰਦਾ। ਕਰੋ ਕੇਸੋ ਕੇਸੋ ਕੁਕੀਐ ਨਾ ਸੋਈਐ ਆਸਾਰ, ਰਾਤ ਦਿਵਸ ਕੇ ਕੂਕ ਨੇ ਕਬੂ ਕੇ ਸੁਣੈ ਪੁਕਾਰ। ਜੇ ਕੂਕਦੇ ਰਹੋਗੇ, ਬੋਲਦੇ ਰਹੋਗੇ, ਵਾਹਿਗੁਰੂ ਵਾਹਿਗੁਰੂ ਕਰਦੇ ਰਹੋਗੇ, ਤਾਂ ਕਦੇ ਤਾਂ ਪੁਕਾਰ ਸੁਣੇਗਾ ਪਰ ਅੰਦਰੋਂ ਕਰੋ, ਦਿਖਾਵੇ ਦਾ ਨਹੀਂ। ਉਹ ਦਿਖਾਵੇ ਤੇ ਰੀਝਦਾ ਹੀ ਨਹੀਂ, ਉਹ ਦਿਖਾਵੇ ਤੇ ਨਹੀਂ ਰੀਝਦਾ, ਉਹ ਕਿਸੇ ਭੇਖ ਤੇ ਵੀ ਨਹੀਂ ਰੀਝਦਾ। ਬਾਣੀ ਨੇ ਬਚਨ ਕਹਿਣ ਭੇਖੀ ਪ੍ਰਭੂ ਨਾ ਲੱਭਈ, ਬਿਨ ਸੱਚੀ ਸਿੱਖੰ। ਜੇ ਨਾਮ ਬੀਜ ਹੈ, ਉਸ ਬੀਜ ਲਈ ਭੂਮੀ ਤਿਆਰ ਕਰੋ, ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ ਭਾਉ ਕਰਮ ਕਰ ਜਮ ਸੀ। ਸੰਤੋਖ ਦਾ ਸੁਹਾਗਾ ਬਣਾਓ, ਨਾਮ ਤਾਂ ਬੀਜ ਹੈ ਨਾ, ਗਰੀਬੀ ਵੇਸ ਦੀ ਵਾੜ ਕਰੋ, ਭਾਉ ਕਰਮ ਕਰ ਪ੍ਰੇਮ ਦੇ ਕੰਮ ਕਰੋ, ਉਹਦਾ ਨਾਮ ਜਪੋ, ਫਿਰ ਉਹ ਨਾਮ ਬੀਜਿਆ ਜੰਮੇਗਾ। ਮਨ ਰਹੇ ਵੱਤਰ ਬੀਜਣ ਨਾਉ, ਤੇ ਜਿੰਨਾ ਚੰਗਾ ਐਸ ਯੁੱਗ ਵਿੱਚ ਜੰਮਦਾ, ਬਾਣੀ ਕਹਿੰਦੀ ਹੋਰ ਕਿਸੇ ਯੁੱਗ ਵਿੱਚ ਨਹੀਂ ਜੰਮਦਾ। ਅਬ ਕਲੂ ਆਇਓ ਰੇ ਇੱਕ ਨਾਮ ਬੋਵੋ ਬੋਵੋ, ਆਨ ਰੁੱਤ ਨਾਹੀ ਨਾਹੀ, ਮਤ ਭਰਮ ਭੂਲੋ ਭੂਲੋ। ਕਲਯੁਗ ਦਾ ਸਮਾਂ ਹੈ, ਕਲ ਕੇਵਲ ਨਾਮ ਆਧਾਰ, ਨਾਮ ਨਾਲ ਹੀ ਪਾਰ ਹੋਇਆ ਜਾਏਗਾ। ਇਸ ਕਰਕੇ ਜਿੱਥੇ ਬਾਣੀ ਸੁਣਨ ਦੇ ਖਾਸ ਬੰਦ ਹੋ, ਇੰਨੀ ਉਤਸ਼ਾਹ ਨਾਲ ਆਉਂਦੇ ਹੋ, ਸੁਣਦੇ ਹੋ ਪ੍ਰੇਮ ਨਾਲ ਬੈਠ ਕੇ, ਉੱਥੇ ਆਪਣੇ ਜੀਵਨ ਵਿੱਚ ਕੁਝ ਕਰਨ ਦੀ ਗੱਲ ਵੀ ਲੈ ਕੇ ਆਓ, ਕਿ 5 ਮਿੰਟ 10 ਮਿੰਟ ਟਾਈਮ ਬੰਨੋ ਕਿ ਮੈਂ ਇਸ ਵੇਲੇ ਬੈਠ ਕੇ ਸਿਮਰਨ ਕਰੂੰ। ਉਹ ਟਾਈਮ ਬੰਨ ਲਓ, ਬਸ ਉਦੋਂ ਸਿਮਰਨ ਤੋਂ ਸਵਾ ਕੁਝ ਨਹੀਂ। ਕਿੰਨੀ ਚੰਗੀ ਗੱਲ ਹੋਵੇ ਜੇ ਸ਼ਾਮ ਨੂੰ ਸਾਰਾ ਪਰਿਵਾਰ ਮਿਲ ਕੇ ਬੈਠ ਕੇ ਇੱਕ ਅੱਗੋਂ ਬੋਲੇ ਸਤਨਾਮ ਵਾਹਿਗੁਰੂ, ਪਰਿਵਾਰ ਪਿੱਛੇ ਬੋਲੇ ਸਤਨਾਮ ਵਾਹਿਗੁਰੂ। ਆਹ ਜਿਹੜੇ ਛੋਟੇ ਛੋਟੇ ਬੱਚੇ ਨੇ ਨਾ, ਇਹਨਾਂ ਨੂੰ ਲਗਨ ਤੁਹਾਨੂੰ ਵੇਖ ਕੇ ਲੱਗਣੀ ਹੈ, ਅੱਜ ਕਿੰਨੇ ਕੁ ਦਿਨ ਹੋ ਗਏ ਭਾਈ ਸਾਹਿਬ ਜੀ ਹੁਣਾਂ ਨੂੰ ਆਇਆ, ਆ ਕਦੇ ਟਿਕਦੇ ਨਹੀਂ, ਬੈਠੇ ਨੇ ਚੌਂਕੜੇ ਲਾ ਕੇ ਬੈਠੇ ਨੇ, ਅੱਖਾਂ ਬੰਦ ਕਰਕੇ ਬੈਠੇ। ਇਹ ਸੰਗਤ ਦਾ ਫਲ ਹੈ, ਜੋ ਜੈਸੀ ਸੰਗਤ ਮਿਲਾ ਸੋ ਤੈ ਸੋ ਫਲ ਖਾਏ। ਇਹਨਾਂ ਨੂੰ ਨਾਮ ਵਾਲੇ ਪਾਸੇ ਤੁਸਾਂ ਲਾਉਣਾ, ਇਹ ਤਾਂ ਲੱਗਣਗੇ ਜੇ ਤੁਸੀਂ ਜਪੋਗੇ, ਜੇ ਤੁਸੀਂ ਨਹੀਂ ਜਪੋਗੇ ਇਹ ਨਹੀਂ ਲੱਗਣਗੇ। ਇਹਨਾਂ ਵੱਲ ਧਿਆਨ ਦਿਓ, ਮੇਰੇ ਨੋਟ ਇਹਨਾਂ ਲਈ ਕੁਝ ਨਹੀਂ, ਉਹ ਬਥੇਰੇ ਕਮਾ ਲੈਣੇ ਇਹਨਾਂ, ਪਰ ਐਸਾ ਨਹੀਂ ਕਿ ਤੁਸੀਂ ਨੋਟ ਹੀ ਕਮਾਉਂਦੇ ਰਹਿ ਜਾਓ ਤੇ ਸਿੱਖੀ ਹੱਥੋਂ ਚਲੀ ਜਾਏ, ਬੱਚੇ ਹੱਥੋਂ ਚਲੇ ਜਾਣ, ਐਸਾ ਕੁਝ ਹੁੰਦਾ ਹੈ। ਤੁਸੀਂ ਨਿੱਤ ਦੇਖਦੇ ਹੋ ਇਹਨਾਂ ਮੁਲਕਾਂ ਵਿੱਚ, ਪਰ ਫਿਰ ਉਸ ਗੱਲ ਨੂੰ ਸੋਚਦੇ ਨਹੀਂ। ਇੱਥੇ ਹੀ ਸਮਾਪਤੀ ਹੈ। ਸਤਿਗੁਰੂ ਕਿਰਪਾ ਕਰਨ, ਪਵਿੱਤਰ ਬਾਣੀ ਦਾ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦੇ 'ਚ ਵਰ ਜਾਏ, ਜਿਸ ਨਾਲ ਸਾਡਾ ਮਨੁੱਖਾ ਜਨਮ ਸਫਲ ਹੋ ਸਕੇ। ਗੁਰੂ ਪਿਆਰਿਓ, ਬਾਣੀ ਦੀ ਵਿਚਾਰ ਕਰਨੀ ਹੋਈਆਂ ਭੁੱਲਾਂ ਗੁਰੂ ਕੇ ਦਰ ਦਾ ਕੂਕਰ ਜਾਣ ਕੇ, ਸਾਧ ਸੰਗਤ ਆਪਣੇ ਦਰ ਦਾ ਪੇਖਾਰੀ ਜਾਣ ਕੇ ਮਾਫ਼ ਕਰ ਦੇਣਗੇ। ਬਚਨ ਉਪਦੇਸ਼ ਗੁਰੂ ਕਾ ਜਾਣ ਕੇ ਹਿਰਦੇ 'ਚ ਵਸਾਉਣਾ, ਤਾਂ ਕਿ ਦਾਸ ਦਾ ਅਤੇ ਆਪ ਜੀ ਸਾਰਿਆਂ ਦਾ ਜੋ ਗੁਰੂ ਦੀ ਹਜ਼ੂਰੀ ਵਿੱਚ ਗੁਜ਼ਾਰਿਆ ਸਮਾਂ ਹੈ ਉਹ ਲੇਖੇ ਵਿੱਚ ਪੈ ਸਕੇ, ਜਿਸ ਨਾਲ ਅਸੀਂ ਹੋ ਜਾਈਏ ਇਹ ਲੋਕ ਸੁਖੀਏ, ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪਣੇ ਮਿਲ।
ਅਸਪਤ ਗਜਪਤ ਨਰ ਨਰਿੰਦ ਨਾਮੇ ਕੇ ਸਵਾਮੀ ਮੇਰ ਮੁਕੰਦ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।